तू चोरा ना रही है या दस। राजे को फड़के ले जाते, राजे ने कोई गल नहीं सुनी, कहता इन्हू हुणे कतल कर दो। शमशान भूमि च फेर ले आते ने, हरी चंदन की ड्यूटी लग गई भी कतल करनी। पता लग गया मैं अपनी राणी का सिर वढ़ना, एक पासे ड्यूटी है, एक पासे प्यार है, दोहां दी जद्दोजहद, एक पासे सत है, एक पासे मोह है। बहुत वड्डी कसवटी है सास लग गई कसवटी ओ सहणी है। एक सेकेंड वास्ते अखां ते ओले करन नूं तैयार नहीं सी, अज कोल मरिया पिया, संस्कार का कोई प्रबंध नहीं हो रहा। एक पासे राणी है जो पति वरता स्त्री है, जिसका साह विच साह सी, इन्ना प्यार सी कि कोई दफेड़ नहीं सी, ते अज उहदी गर्दन वढ़नी है। राजा आ गया, सारे आ गए सजा देण वास्ते। इहदा जो मालक सी कालू नाम दा, उह किते बाहर गया होया, ਉਹਦੇ ਜੰਮੇ ਹੀ ਡਿਊਟੀ ਆ। ਤਿਆਰੀ ਕਰ ਲਈ, ਉਸੇ ਤਰ੍ਹਾਂ ਮੈਲੇ ਕੱਪੜਿਆਂ ਦੇ ਅੰਦਰ ਰਾਣੀ ਨੂੰ ਫੜ ਕੇ ਲਿਆਏ। ਉਹ ਕਹਿਣ ਲੱਗੀ ਵੀ ਤੈਨੂੰ ਤਰਸ ਨਹੀਂ ਆਉਂਦਾ, ਤੇਰਾ ਪੁੱਤਰ ਮਰਿਆ ਪਿਆ, ਤੇ ਮੇਰਾ ਕੀ ਹਾਲ ਹੋ ਰਿਹਾ ਹੁਣ, ਮੈਨੂੰ ਇੱਕ ਘੜੀ ਦੇ ਅੰਦਰ ਤਾਂ ਕਤਲ ਕਰ ਦੇਣਾ। ਉਹ ਕਹਿੰਦਾ ਮਹਾਰਾਣੀ, ਮੈਂ ਇਸ ਵੇਲੇ ਤੇਰਾ ਪਤੀ ਨਹੀਂ ਹਾਂ, ਮੈਂ ਨੌਕਰ ਹਾਂ, ਤੇ ਸੱਤ ਦਾ ਸਵਾਲ ਹੈ, ਸੱਤ ਦੇ ਵਾਸਤੇ ਚਾਹੇ ਸਾਰਿਆਂ ਦੀ ਜਾਨ ਚਲੀ ਜਾਏ, ਪਰ ਸੱਤ ਕਾਇਮ ਰਹਿਣਾ ਚਾਹੀਦਾ, ਝੂਠ ਨਹੀਂ ਆਉਣਾ ਚਾਹੀਦਾ, ਦਿਖਾਵਾ ਨਹੀਂ ਆਉਣਾ ਚਾਹੀਦਾ। ਉਸ ਵੇਲੇ ਉਸਨੇ ਤਲਵਾਰ ਉਲਾਰੀ, ਜਦੋਂ ਪੂਰੇ ਜ਼ੋਰ ਨਾਲ ਉਸਨੂੰ ਕਿਹਾ ਕਿ ਤੂੰ ਆਹ ਗਰਦਨ ਰੱਖ ਇਹਦੇ ਉੱਤੇ ਲੱਕੜੀ 'ਤੇ, ਝੁੱਕ ਗਈ ਗਰਦਨ ਰੱਖ ਲਈ, ਅਤੇ ਜਦੋਂ ਪੂਰੇ ਜ਼ੋਰ ਨਾਲ ਉਲਾਰੀ ਤਲਵਾਰ, ਤੇ ਕੰਨ ਦੇ ਕੋਲ ਦੀ ਲੰਘ ਕੇ ਹੇਠਾਂ ਨੂੰ ਆਉਣ ਲੱਗੀ, ਤਾਂ ਹੈਰਾਨ ਰਹਿ ਗਿਆ ਵੀ ਕਿਸੇ ਜ਼ਬਰਦਸਤ ਸੱਥ ਨੇ ਪਿੱਛੋਂ ਤਲਵਾਰ ਫੜ ਲਈ। ਚਾਨਣਾ ਹੋ ਗਿਆ, ਵਿਗ ਵੱਜਣੇ ਸ਼ੁਰੂ ਹੋ ਗਏ, ਸੰਖ ਵਾਜੇ ਧੁਨਾ ਵੱਜਣ ਲੱਗ ਗਿਆ, ਜੈ ਜੈਕਾਰ ਹੋਣ ਲੱਗ ਗਈ, ਫੁੱਲਾਂ ਦੀ ਵਰਸ਼ਾ ਹੋਣ ਲੱਗ ਗਈ। ਕੀ ਦੇਖਦਾ ਹੈ, ਭਗਵਾਨ ਦਰਸ਼ਨ ਦੇ ਰਹੇ, ਵਾਹਿਗੁਰੂ ਸਾਹਮਣੇ ਖੜੇ ਨੇ ਸੱਤ ਦੇ ਨਾਲ। ਰਾਜੇ ਨੂੰ ਵੀ ਪਤਾ ਲੱਗਿਆ ਕਿ ਹਰੀਚੰਦ ਰਾਜਾ ਹੈ, ਹਰੀਚੰਦ ਰਾਜਾ ਹੈ, ਵੀ ਹੈ ਮੇਰੇ ਰਾਜ ਵਿੱਚ ਆ ਕੇ ਚੰਡਾਲ ਦੇ ਵੀ ਗਿਆ। ਉਸੇ ਵੇਲੇ ਵਿਸ਼ਵਾਮਿੱਤਰ ਆ ਗਿਆ, ਇੰਦਰ ਆ ਗਿਆ, ਪਛਤਾਏ ਕਿ ਰਾਜਨ ਅਸੀਂ ਤੈਨੂੰ ਬਹੁਤ ਤੰਗ ਕਰੇ, ਸਾਨੂੰ ਤੂੰ ਮਾਫ਼ ਕਰ। ਗੁਰੂ ਅੰਗਦ ਸਾਹਿਬ ਕਹਿਣ ਲੱਗੇ ਸਾਧ ਸੰਗਤ ਜੀ, ਅਤੇ ਅੱਜੇ ਗੁਰੂ ਨਾਨਕ ਤੋਂ ਤੁਸੀਂ ਦੂਰ ਹੋ ਗਏ, ਇੰਨੀ ਗੱਲ ਦੇਖ ਕੇ ਤੁਸੀਂ ਤਕੜੇ ਹੋ, ਇਤਿਹਾਸ ਪੁਰਾਣੇ ਯਾਦ ਕਰੋ ਬਜ਼ੁਰਗਾਂ ਦੇ। ਇਹ ਤਾਂ ਜਿਹੜੀ ਹੁੰਦੀ ਹੈ ਬਾਜੀ ਸਿਰ 'ਤੇ ਤਰਜੀ ਹੁੰਦੀ ਹੈ। ਜਿਹੜਾ ਗੁਰੂ ਦਾ ਪਿਆਰ ਹੈ ਕੋਈ ਆਸਾਨ ਨਹੀਂ ਹੋਇਆ ਕਰਦਾ, ਇਹਦੇ 'ਚ ਤਾਂ ਸਭ ਕੁਛ ਕੁਰਬਾਨ ਕਰਨਾ ਪੈਂਦਾ। ਸੋ ਕਹਿਣ ਲੱਗੇ, ਇੱਕ ਰਾਜਾ ਸੀ ਸ਼ਿਵੀ, ਜਿਸਦਾ ਨਾਮ ਸੀ, ਇਹ ਬਹੁਤ ਇਹਦੀ ਮਹਿਮਾ ਵੱਧ ਗਈ ਜੱਗਾਂ ਦੀ। ਜੱਗ ਜਿਹੜੇ ਨੇ ਇਹ ਸਵਰਗ ਲੋਕਾਂ 'ਚ ਪਹੁੰਚਾਉਂਦੇ ਨੇ। ਇੰਦਰ ਦੇ ਮਨ ਵਿੱਚ ਫੇਰ ਈਰਖਾ ਹੋ ਗਈ, ਕਹਿਣ ਲੱਗਿਆ ਵੀ ਇਹ ਤਾਂ ਸੱਤ ਤੋੜਨਾ ਚਾਹੀਦਾ, ਵੀ ਇਹਦੀ ਮਹਿਮਾ ਬਹੁਤੀ ਹੋ ਰਹੀ ਆ। ਉਸ ਵੇਲੇ ਅਗਨ ਦੇਵਤਾ ਨੂੰ ਕਿਹਾ, ਨਾਲ ਧਰਮਰਾਜ ਨੂੰ ਕਿਹਾ ਵੀ ਤੁਸੀਂ ਜਾ ਕੇ ਇਹਨੂੰ ਸੱਤ ਤੋਂ ਗਰਾਓ। ਉਸ ਵੇਲੇ ਜਿਹੜਾ ਅਗਨ ਦੇਵਤਾ ਸੀ ਬਾਜ ਬਣ ਗਿਆ ਅਤੇ ਧਰਮਰਾਜ ਕਬੂਤਰ ਬਣ ਗਿਆ। ਬਾਜ ਨੇ ਕਬੂਤਰ ਉੱਤੇ ਹੱਲਾ ਕਰਿਆ, ਇਹ ਜਾ ਕੇ ਉਸ ਰਾਜੇ ਦੀ ਝੋਲੀ 'ਚ ਗਿਰ ਗਏ ਸ਼ਿਵੀ ਦੇ। ਰਾਜੇ ਨੇ ਦੇਖਿਆ ਵੀ ਇਹ ਤਾਂ ਕਬੂਤਰ ਮੇਰੀ ਗੋਦੀ 'ਚ ਗਿਰ ਗਿਆ, ਅਤੇ ਕਹਿਣ ਲੱਗਿਆ ਮੈਂ ਤੈਨੂੰ ਮਾਰਨਾ ਨਹੀਂ ਹੈ, ਤੈਨੂੰ ਮੈਂ ਜੀਵਨ ਦਾਨ ਦਿੰਦਾ। ਇਹਨੇ ਨੂੰ ਬਾਜ ਆ ਗਿਆ। ਬਾਜ ਕਹਿਣ ਲੱਗਿਆ ਤਾਂ ਮੇਰੀ ਖੁਰਾਕ ਹੈ, ਤੂੰ ਇਹਨੂੰ ਜੀਵਨ ਦਾਨ ਦਿੰਦਾ। ਉਹ ਕਹਿੰਦਾ ਹੁਣ ਤਾਂ ਮੇਰਾ ਵਚਨ ਹੋ ਗਿਆ, ਤੈਨੂੰ ਮੈਂ ਇੰਨਾ ਹੀ ਮਾਸ ਹੋਰ ਦੇ ਦਿੰਦਾ ਕਿਸੇ ਜਾਨਵਰ ਦਾ। ਕਹਿੰਦਾ ਨਹੀਂ, ਮੈਨੂੰ ਜੇ ਮਾਸ ਦੇਣਾ ਆਪਣਾ ਦੇ। ਪੱਲੜੇ ਦੇ ਵਿੱਚ ਇੱਕ 'ਚ ਕਬੂਤਰ ਪਾ ਲਿਆ, ਇੱਕ ਵਿੱਚ ਰਾਜਾ ਮਾਸ ਕੱਟ ਕੇ ਪੱਟ ਤੋਂ ਮਾਸ ਕੱਟਿਆ, ਪਾਤਾ ਉਹ ਹਿੱਲਦਾ ਹੀ ਨਹੀਂ, ਪਾਸਕੂ ਨਹੀਂ ਬਣਿਆ। ਕਰਦੇ ਕਰਦੇ ਇੱਕ ਲੱਤ ਕੱਟ ਕੇ ਪਾ ਦਿੱਤੀ ਪੂਰੀ, ਫੇਰ ਨਹੀਂ ਕੁਛ ਬਣਿਆ। ਬਾਂਹ ਕੱਟਦੀ ਫੇਰ ਕੁਛ ਨਹੀਂ ਬਣਿਆ, ਅਤੇ ਉਹ ਕਹਿੰਦਾ ਇਹ ਤਾਂ ਬਣਿਆ ਨਹੀਂ ਮਾਸ ਇਹਦੇ ਬਰਾਬਰ, ਮੈਨੂੰ ਪੂਰਾ ਤੋਲ ਤੋ। ਉਸ ਵੇਲੇ ਜਦੋਂ ਗਰਦਨ ਵੱਢਣ ਲੱਗਿਆ ਆਪਣੀ ਵੀ ਵਿੱਚ ਪਾ ਦੇਣ, ਮੈਂ ਆਪਣਾ ਆਪ ਵੱਢ ਲੈਂਦਾ, ਤੂੰ ਸਾਰਾ ਹੀ ਲੈ ਲੈ। ਉਸੇ ਵੇਲੇ ਭਗਵਾਨ ਦੇ ਦਰਸ਼ਨ ਹੋਏ, ਦੇਵਤਿਆਂ ਦੇ ਦਰਸ਼ਨ ਹੋਏ। ਸੋ ਮਹਾਰਾਜ ਕਹਿਣ ਲੱਗੇ, ਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ, ਦੇਖੋ ਕਿੱਡੇ ਕਿੱਡੀਆਂ ਕਸਵੱਟੀਆਂ 'ਚੋਂ ਨੰਗੇ ਨੇ, ਅਤੇ ਤੁਸੀਂ ਹੁਣੇ ਗੁਰੂ ਨਾਨਕ ਤੋਂ ਡੋਲਣਾ ਸ਼ੁਰੂ ਕਰ ਦਿੱਤਾ। ਇਹ ਤਾਂ ਜਿਹੜੀ ਕਸਵੱਟੀਆਂ ਨੇ, ਇਹ ਛੋਟੀ ਚੀਜ਼ ਨਹੀਂ ਹੁੰਦੀ, ਇਸ ਤਰ੍ਹਾਂ ਦਾ ਫਰਮਾਨ ਕਰ
ਤੜਦੀ ਬਾਜੀ ਲਾ ਕੇ ਪਿਆਰੇ ਪ੍ਰੇਮ ਕਮਾਈ ਪੜਦੀ ਬਾਜੀ ਲਾ ਕੇ।
ਸਕੇ ਸਾਧ ਸੰਗਤ ਜੀ, ਇਹ ਸਿਰਾਂ ਦੀਆਂ ਬਾਜ਼ੀਆਂ ਲਾ ਕੇ ਪਿਆਰ ਪੂਰਾ ਨਿਭਿਆ ਕਰਦਾ। ਤੁਸੀਂ ਤਾਂ ਮਾੜੇ ਜਿਹੇ ਕੁੱਤਕੇ ਖਾ ਕੇ ਹੀ ਡਰ ਗਏ, ਡੰਡੇ ਖਾ ਕੇ ਹੀ ਡਰ ਗਏ, ਗੁਰੂ ਨਾਨਕ ਦਾ ਸਰੂਪ ਦੇਖ ਕੇ ਹੀ ਡਰ ਗਏ। ਦੇਖੋ, ਯਾਦ ਕਰੋ ਬੜੀਆਂ ਬੜੀਆਂ ਗੱਲਾਂ ਕਿ ਕੋਈ ਕੋਈ ਹੋਇਆ ਕਰਦਾ ਜਿਹੜਾ ਇਸ ਗੱਲ ਚੋਂ ਲੰਘਦਾ। ਇੱਕ ਰਾਜਾ ਸੀ ਜਿਸਦਾ ਨਾਮ ਰੰਤੀ ਦੇਵ ਸੀ, ਰਘੂਵੰਸ਼ ਦਾ ਸੀਗਾ ਇਹ, ਸੰਕ੍ਰਿਤੀ ਰਾਜਾ ਸੀ ਜਿਹਦਾ ਇਹ ਪੁੱਤਰ ਸੀਗਾ। ਇਹ ਬਹੁਤ ਦਾਨੀ ਹੋਇਆ, ਬਹੁਤ ਦਾਨ ਕਰਦਾ ਸੀ, ਦਾਨ ਇੰਨਾ ਕਰਿਆ ਕਿ ਖਜ਼ਾਨੇ ਵੀ ਖਾਲੀ ਹੋ ਗਏ, ਕਿਸੇ ਨੂੰ ਵਾਪਸ ਨਹੀਂ ਸੀ ਕਰਦਾ। ਕੁਦਰਤੀ ਬਾਰਿਸ਼ਾਂ ਨਾ ਹੋਈਆਂ ਅਤੇ ਦੁਰਭਿੱਖ ਪੈ ਗਿਆ, ਇਹ ਰਾਜ ਛੱਡ ਕੇ ਚਲਿਆ ਗਿਆ। ਕਿਤੇ ਅੰਨ ਖਾਣ ਨੂੰ ਨਾ ਮਿਲੇ, 48 ਦਿਨ ਭੁੱਖੇ ਨੂੰ ਲੰਘ ਗਏ। ਨਾਲ ਰਾਣੀ ਹੈ, ਨਾਲ ਰਾਜਕੁਮਾਰ ਹੈ, ਨਾਲ ਆਪ ਹੈ, ਤਿੰਨੇ ਸੱਤ ਦੀ ਮੂਰਤੀ ਨੇ। 48 ਦਿਨ ਲੰਘੇ, ਪਰਮੇਸ਼ੁਰ ਦਾ ਭਜਨ ਕਰੀ ਜਾਂਦੇ ਵੀ ਜੇ ਭੇਜੂਗਾ ਮਾਲ ਖਾ ਲਾਂਗੇ, ਕੋਈ ਗੱਲ ਨਹੀਂ, ਡੋਲੋ ਨਾ। ਅਤੇ ਅੱਜ ਇੱਕ ਨਿਰਜਨ ਜੰਗਲ ਦੇ ਵਿੱਚ ਬੈਠੇ ਨੇ, ਅਚਾਨਕ ਕੀ ਦੇਖਦੇ ਆ, ਅਸਮਾਨ ਦੇ ਉੱਪਰੋਂ ਤਿੰਨ ਥਾਲ ਉਤਰੇ। ਇੱਕ ਰਾਜੇ ਅੱਗੇ ਆ ਗਿਆ, ਇੱਕ ਰਾਣੀ ਅੱਗੇ ਆ ਗਿਆ ਅਤੇ ਇੱਕ ਰਾਜਕੁਮਾਰ ਅੱਗੇ ਆ ਗਿਆ। ਉਸ ਵੇਲੇ ਨਮਸਕਾਰ ਕੀਤੀ। ਜੋ ਆਸਤਕ ਬੰਦੇ ਹੁੰਦੇ ਨੇ, ਇਹ ਮੂੰਹ ਵਿੱਚ ਗ੍ਰਾਹੀ ਪਾਉਣ ਤੋਂ ਪਹਿਲਾਂ ਜਿਹਨੇ ਗ੍ਰਾਹੀ ਭੇਜੀ ਹੈ ਉਹਦੇ ਅਰਪਣ ਕਰਿਆ ਕਰਦੇ। ਅਸੀਂ ਵੀ ਐਵੇਂ ਕਰਦੇ ਹਾਂ, ਸਾਡੇ ਵੀ ਹੈ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਅਰਦਾਸ ਹੁੰਦੀ ਹੈ ਅੰਦਰ ਵੀ ਇਹ ਸੱਚੇ ਪਾਤਸ਼ਾਹ, ਮੇਰੇ ਵਰਗੇ ਜੀਵ ਨੂੰ ਵੀ ਤੂੰ ਇਹ ਪਾਲ ਰਿਹਾ, ਮੇਰੇ ਵਰਗੇ ਕਿਰਤ ਘਣ ਨੂੰ ਵੀ ਤੂੰ ਰੋਜੀ ਦੇ ਰਿਹਾ, ਪਾਤਸ਼ਾਹ ਇਹ ਤੇਰਾ ਦਿੱਤਾ ਹੈ, ਤੂੰ ਪ੍ਰਵਾਨ ਕਰ, ਭੋਗ ਲਾ ਚਾਹੇ ਦ੍ਰਿਸ਼ਟੀ ਭੋਗ ਲਾ, ਪ੍ਰਵਾਨ ਕਰ। ਕਹਿੰਦੇ ਜਿਹੜਾ ਇਸ ਤਰ੍ਹਾਂ ਦੇ ਬਗੈਰ ਪ੍ਰਸ਼ਾਦ ਛਕਦਾ ਉਹ ਪਾਪ ਦਾ ਖਾਂਦਾ। ਹਮੇਸ਼ਾ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਗੁਰੂ ਨੂੰ ਅਰਪਣ ਕਰਨਾ ਚਾਹੀਦਾ, ਭੋਗ ਲਵਾਓ, ਬੇਨਤੀ ਕਰੋ, ਅਤੇ ਨਹੀਂ ਤਾਂ ਇੱਥੇ ਤੱਕ ਲਿਆ ਹੈ ਕਿ ਉਹ ਪਾਪ ਦੀ ਕਮਾਈ ਹੁੰਦੀ ਹੈ, ਵਿਸ਼ਟਾ ਦੇ ਸਮਾਨ ਹੁੰਦਾ ਜਿਹੜਾ ਬਿਨਾਂ ਅਰਦਾਸ ਕਰੇ ਛਕ ਲਵੇ ਪ੍ਰਸ਼ਾਦਾ। ਸ਼ੁਕਰਗੁਜ਼ਾਰ ਹੋਏ, ਨੇਤਰ ਬੰਦ ਹੋ ਗਏ ਧਿਆਨ, ਹੇ ਪ੍ਰਭੂ ਤੂੰ ਐਡਾ ਦਿਆਲੂ ਕਿ ਸਾਨੂੰ ਤੂੰ ਪ੍ਰਸ਼ਾਦੇ ਭੇਜ ਰਹੇ ਇਸ ਨਿਰਜਨ ਬੰਦ ਦੇ ਅੰਦਰ। ਨੇਤਰ ਖੋਲ੍ਹੇ ਤਾਂ ਕੀ ਦੇਖਦੇ ਨੇ, ਸਾਹਮਣੇ ਇੱਕ ਬ੍ਰਾਹਮਣ ਖੜ੍ਹਾ, ਦੁਹਾਈ ਪਾ ਰਿਹਾ ਕਿ ਰਾਜਨ, ਉਹ ਪ੍ਰੇਮੀਓ, ਪ੍ਰਸ਼ਾਦਾ ਇਕੱਲੇ ਹੀ ਨਾ ਛਕ ਲਿਓ, ਮੈਨੂੰ ਛਕਾ ਲਓ, ਮੈਂ ਬੜਾ ਭੁੱਖਾਂ, ਮੈਨੂੰ ਜ਼ਰੂਰ ਛਕਾਓ। ਉਸੇ ਵੇਲੇ ਰਾਜੇ ਨੇ ਆਪਣਾ ਥਾਲ ਉਹਦੇ ਅੱਗੇ ਕਰਤਾ, ਲੈ ਪ੍ਰੇਮੀਆਂ, ਅਸੀਂ ਇਹਦੇ ਦੋ ਥਾਲਾਂ ਦੇ ਨਾਲ ਗੁਜ਼ਾਰਾ ਕਰਾਂਗੇ, ਤੂੰ ਛਕ, ਸਾਰਾ ਹੀ ਛਕ। ਦੋ ਥਾਲਾਂ ਨੂੰ ਤਿੰਨਾਂ ਵਿੱਚ ਕਰਕੇ ਛਕਣ ਦਾ ਅਜੇ ਇਰਾਦਾ ਕਰਦੇ ਨੇ, ਗ੍ਰਾਹੀ ਨਹੀਂ ਮੂੰਹ ਵਿੱਚ ਪਾਈ, ਇਹਨੇ ਨੂੰ ਇੱਕ ਸ਼ੂਦਰ ਆ ਗਿਆ, ਆ ਕੇ ਦਵਾਈ ਦਿੱਤੀ, ਮੈਂ ਕਿੰਨਿਆਂ ਦਿਨਾਂ ਦਾ ਭੁੱਖਾਂ, 7 ਦਿਨ ਤੋਂ ਮੈਨੂੰ ਅੰਨ ਨਹੀਂ ਮਿਲਿਆ ਖਾਣ ਨੂੰ, ਦੇਖਿਓ ਮੈਨੂੰ ਵੀ ਨਾਲ ਲਾ ਲਓ। ਉਸੇ ਵੇਲੇ ਰਾਜੇ ਨੇ ਆਪਣਾ ਫੇਰ ਦੇਤਾ, ਕਹਿੰਦੇ ਚਲੋ ਜਿਹੜਾ ਬਾਕੀ ਬਚ ਗਿਆ ਸੀ ਇਹ ਤੋਂ ਕਰ ਲਾਂਗੇ। ਉਹਦੇ ਬਾਅਦ ਇੱਕ ਬੰਦਾ ਫੇਰ ਆਇਆ, ਕਹਿਣ ਲੱਗਿਆ ਮੈਂ ਨਾਲ ਕੁੱਤੇ ਨੇ, ਮੈਂ ਤੇ ਮੇਰੇ ਕੁੱਤੇ ਕਿੰਨੇ ਦਿਨਾਂ ਦੇ ਭੁੱਖੇ ਆ, ਰਾਜਨ ਸਾਨੂੰ ਵੀ ਕੁਛ ਦੇ। ਉਹ ਰਾਣੀ ਵਾਲਾ ਥਾਲ ਉਹਦੇ ਅੱਗੇ ਕਰ ਦਿੱਤਾ, ਰਾਜਕੁਮਾਰ ਵਾਲਾ ਜਦੋਂ ਉਹਨੇ ਖਾ ਲਿਆ, ਕਹਿੰਦਾ ਕੁੱਤਿਆਂ ਨੂੰ ਕੀ ਦੇਵਾਂ ਮੈਂ, ਇਹ ਵੀ ਝਾਕਦੇ ਨੇ। ਉਸ ਵੇਲੇ ਰਾਜਕੁਮਾਰ ਵਾਲਾ ਵੀ ਦੇਤਾ ਹੱਥ ਮੰਨਦੇ, ਕਹਿੰਦੇ ਚਲੋ ਆਪਾਂ ਪਾਣੀ ਪੀ ਲੈਂਦੇ। ਜਦ ਜਲ ਪੀਣ ਲੱਗੇ ਉਸੇ ਵੇਲੇ ਇੱਕ ਬੰਦਾ ਆ ਗਿਆ, ਉਹ ਕਹਿੰਦਾ ਪਾਣੀ ਮੈਨੂੰ ਵੀ ਦਿਓ, ਮੈਂ ਬਹੁਤ ਪਿਆਸਾ, ਮੇਰੀ ਜਾਨ ਨਿਕਲਦੀ ਜਾਂਦੀ। ਪਾਣੀ ਵੀ ਦੇਤਾ, ਰਾਜਾ ਸ਼ੁਕਰ ਕਰਦਾ, ਅਰਦਾਸ ਚ ਖੜਾ ਹੋ ਗਿਆ, ਹੇ ਪ੍ਰਭੂ ਤੂੰ ਕਿੰਨਾ ਦਿਆਲੂ ਹੈ ਕਿ ਇਹੋ ਜਿਹੇ ਹਾਲਾਤ ਵਿੱਚ ਵੀ ਸਾਥੋਂ ਤੂੰ ਦਾਨ ਕਰਾ ਰਹੇ। ਇੰਨੀ ਗੱਲ ਕਹਿਣ ਦੀ ਦੇਰ ਸੀ, ਉਸੇ ਵੇਲੇ ਭਗਵਾਨ ਪ੍ਰਗਟ ਹੋ ਗਏ, ਕਹਿੰਦੇ ਜਾ ਰਾਜਨ, ਤੇਰੇ 'ਤੇ ਅਸੀਂ ਬਹੁਤ ਪ੍ਰਸੰਨ। ਸੋ ਇਹ ਕੋਈ ਕੋਈ ਬੰਦਾ ਹੁੰਦਾ ਇਸ ਤਰ੍ਹਾਂ ਨਾਲ ਫਰਮਾਨ ਹੈ, ਕਰੋ ਪਿਆਰ,
ਕੋਈ ਬਿਰਲੇ ਬਿਰਲੇ ਬੰਦੇ ਸਹਿੰਦੇ ਤਾਰੂ ਸੁਭਟੀ ਦਾ, ਕੋਈ ਬਿਰਲੇ ਬਿਰਲੇ ਬੰਦੇ ਸਹਿੰਦੇ ਤਾਰੂ ਸੁਭਟੀ ਦਾ, ਆਹ ਬੰਦੇ ਪੈਂਦੇ ਸਭ ਵਟੀਰਾ
ਬਹੁਤ ਘੱਟ ਬੰਦੇ ਨੇ ਸਾਡਾ ਹਾਲ ਤਾਂ ਸਤਿਸ੍ਰੀ ਅਕਾਲ ਜੇ ਵਿਚਾਰ ਕਰਨ ਲੱਗੀਏ ਕਿਤੇ ਵੀ ਨਹੀਂ ਨੰਬਰ ਆਉਂਦਾ ਜੀਰੋ ਨੰਬਰ ਦੇ ਆ ਅਸੀਂ ਕਸਬਟੀ ਤਾਂ ਇੱਕ ਪਾਸੇ ਰਹੀ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਸਾਰੀਆਂ ਦਾਤਾਂ ਪਰਮੇਸ਼ਰ ਤੋਂ ਮਿਲਦੇ ਲੇਕਿਨ ਜੇ ਇੱਕ ਲੈ ਲਵੇ ਅਸੀਂ ਫਿਰ ਚੀਕਦੇ ਹਾਂ ਰੋਂਦੇ ਹਾਂ ਮੁਲਾਂਭੇ ਦਿੰਦੇ ਹਾਂ ਕੋਈ ਕਹਿੰਦਾ ਜੀ ਸਤਸੰਗ ਜਾਂਦਾ ਸੀ ਇਹਦੇ ਨਾਲ ਨਹੀਂ ਸੀ ਆਉਣਾ ਚਾਹੀਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਦਸ ਵਸਤੂ ਦੇ ਪਾਛੇ ਪਾਵੇ ਇੱਕ ਵਸਤ ਕਾਰਨ ਵਿਖੋਟ ਗਵਾਵੇ ਇੱਕ ਵੀ ਨਾ ਦੇ ਦਸ ਵੀਰ ਲੈ ਤੋ ਮੂੜਾ ਕਿਆ ਫਿਰ ਕਹਿੰਦੇ ਮੂੜਾ ਕੀ ਕਰੇ ਸੋ ਕੋਈ ਬਿਰਲਾ ਬਿਰਲਾ ਬੰਦਾ ਹੈ ਜਿਹੜਾ ਕਸਵੱਟੀ ਲੱਗੀ ਤੇ ਤਾਂ ਸਹਿ ਜਾਵੇ ਸਾਰੇ ਨਹੀਂ ਸਹਿੰਦੇ ਇੱਕ ਰਾਜਾ ਹੋਇਆ ਦੁਆਪਰ ਯੁੱਗ ਦੇ ਅੰਦਰ ਜਦ ਦੁਆਪਰ ਖਤਮ ਹੋ ਰਿਹਾ ਸੀ ਕਲਯੁੱਗ ਸ਼ੁਰੂ ਹੋ ਰਿਹਾ ਸੀ ਕਿਉਂਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਬਜ਼ੁਰਗਾਂ ਦੀਆਂ ਕਹਾਣੀਆਂ ਸਾਨੂੰ ਵੀ ਰਾਹ ਦਿਖਾਉਂਦੀਆਂ ਨੇ ਸਾਡੀ ਕਸਵੱਟੀ ਕਿੰਨੀ ਹੈ ਸ਼ਰਾਬ ਦੀ ਉਹ ਲੱਗ ਜਾਵੇ ਕਸਵੱਟੀ ਇੱਕ ਪਾਸੇ ਬੋਤਲ ਹੋ ਗਿਆ ਇੱਥੇ ਅੰਮ੍ਰਿਤ ਛਕਾਇਆ ਇੱਕ ਪ੍ਰੇਮੀ ਮੇਰੇ ਕੋਲ ਆਇਆ ਕਹਿੰਦਾ ਜੀ ਬੜਾ ਮੁਸ਼ਕਲ ਹੋ ਗਿਆ ਵਾ ਕੀ ਗੱਲ ਕਹਿੰਦੇ ਜਿਹੜਾ ਸੈਣੀ ਮਾਜਰੇ ਦਾ ਠੇਕਾ ਹੈ ਉਹ ਸਾਨੂੰ ਲੰਘਣ ਨਹੀਂ ਦਿੰਦਾ ਮਹਾ ਕਿਉਂ ਠੇਕਾ ਤੁਹਾਡੇ ਦਰਵਾਜ਼ੇ ਮੂਹਰੇ ਖੜ ਜਾਂਦਾ ਆ ਕੇ ਸੜਕ 'ਤੇ ਖੜਦਾ ਕਹਿੰਦਾ ਨਹੀਂ ਉਹ ਠੇਕੇਦਾਰ ਬਾਂਹ ਕੱਢ ਲੈਂਦਾ ਬਾਹਰੋਂ ਸਾਨੂੰ ਆਕਾ ਮਾਰੂ ਸ਼ਰਾਬ ਦੀ ਬੋਤਲ ਹਿਲਾਈ ਜਾਂਦਾ ਵੀ ਅੱਜ ਤੈਨੂੰ ਮੁਫ਼ਤੇ ਬੁਲਾਉਣੀ ਹੈ ਮੈਂ ਕਿਹਾ ਫਿਰ ਕਹਿੰਦਾ ਜੀ ਫਿਰ ਜੀ ਕਰਿਆ ਹੁੰਦਾ ਕਹਿੰਦਾ ਫਿਰ ਟੁੱਟ ਜਾਂਦੇ ਹਾਂ ਆਹ ਸਾਡੀ ਹਾਲਤ ਹੈ ਨਿਤਨੇਮ ਨਹੀਂ ਕਰਨਾ ਹੋਰ ਕਸਵੱਟੀ ਤਾਂ ਕਾਹਦੀਆਂ ਸਹਿਣੀਆਂ ਨੇ ਨਿਤਨੇਮ ਨਹੀਂ ਕਰਨਾ ਭਜਨ ਨਹੀਂ ਕਰਨਾ ਅੰਮ੍ਰਿਤ ਵੇਲੇ ਜਾਗਣਾ ਨਹੀਂ ਹੈ ਉੱਠ ਕੇ ਇਸ਼ਨਾਨ ਨਹੀਂ ਕਰਨਾ ਸੇਵਾ ਨਹੀਂ ਕਰਨੀ ਗੁਰੂ ਘਰ ਨਹੀਂ ਆਉਣਾ ਹੋਰ ਅਸੀਂ ਕੀ ਸਹਿ ਸਕਦੇ ਹਾਂ ਬਾਕੀ ਤਾਂ ਗੱਲਾਂ ਬਹੁਤ ਵੱਡੀਆਂ ਜਮਾਤਾਂ ਦੀਆਂ ਵੱਡੀਆਂ ਵੱਡੀਆਂ ਕਸਵੱਟੀਆਂ ਸਹਿੰਦੇ ਆਏ ਨੇ ਇੱਕ ਰਾਜਾ ਸੀ ਜਿਸਦਾ ਨਾਮ ਮੋਹਰਤ ਸੀ ਉਹ ਰਾਜਾ ਦੁਆਪਰ ਯੁੱਗ ਦੇ ਅੰਤ ਵਿੱਚ ਹੋਇਆ ਕਲਯੁੱਗ ਦੇ ਸ਼ੁਰੂ ਵਿੱਚ ਜਿਸ ਵਕਤ ਮਹਾਂਭਾਰਤ ਦਾ ਯੁੱਧ ਹਟ ਗਿਆ ਉਸ ਵੇਲੇ ਇਹਨਾਂ ਨੇ ਰਾਜਸੂ ਯੁੱਧ ਕਰਨਾ ਉਹ ਘੋੜਾ ਫੇਰ ਰਹੇ ਨੇ ਦਿੱਲੀ ਤੋਂ ਘੋੜਾ ਸ਼ੁਰੂ ਹੋਇਆ ਸਾਰੇ ਉੱਤੋਂ ਦੀ ਹੋ ਕੇ ਚੱਲ ਰਿਹਾ ਅਫਗਾਨਿਸਤਾਨ ਵੱਲ ਦੀ ਕਰਾਚੀ ਵੱਲ ਦੀ ਹੇਠਾਂ ਦੀ ਹੁੰਦਾ ਜਾਂਦਾ ਹੈ ਸਾਰੇ ਰਾਜਸਥਾਨ ਦੇ ਰਾਜਿਆਂ 'ਚ ਹਰ ਰਾਜੇ ਦੇ ਰਾਜ ਵਿੱਚ ਜਾਂਦਾ ਚੱਲਦਾ ਚੱਲਦਾ ਕੇਰਲਾ 'ਚ ਪਹੁੰਚ ਗਿਆ ਉੱਥੇ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਵੀ ਅਰਜਨ ਇਹ ਰਾਜੇ ਨੂੰ ਜਿੱਤਣਾ ਸਭ ਤੋਂ ਔਖਾ ਹੈ ਕਹਿੰਦੇ ਮਹਾਰਾਜ ਮੈਂ ਤਾਂ ਹੈਰਾਨ ਹਾਂ ਵੀ ਅੱਜ ਜਦ ਆਪਾਂ ਗਏ ਹਾਂ ਸੈਰ ਕਰਨ ਵੀ ਇਹ ਤਾਂ ਸਾਰਾ ਸ਼ਹਿਰ ਇੱਕੋ ਜਿਹਾ ਇੱਕੋ ਜਿਹੇ ਘਰ ਨੇ ਇੱਕੋ ਜਿਹੀ ਪੁਸ਼ਾਕ ਹੈ ਇੱਕੋ ਜਿਹੀ ਖੁਰਾਕ ਹੈ ਇਹ ਕਿਸ ਰਾਜੇ ਦੇ ਰਾਜ ਵਿੱਚ ਆ ਗਿਆ ਐਸਾ ਭਲਾ ਰਾਜਾ ਕੌਣ ਹੈ ਜਿੱਥੇ ਛੋਟਾ ਬੜਾ ਹੀ ਨਹੀਂ ਹੈ ਕਹਿਣ ਲੱਗੇ ਰਾਜ ਚੰਦਰਹਾਂਸ ਰਾਜੇ ਦਾ ਕਹਿੰਦੇ ਪਰਮ ਗਿਆਨੀ ਹੈ ਚੰਦਰਹਾਂਸ ਨਿਰਗੁਣ ਦਾ ਪਾਸ਼ਕ ਹੈ ਇਹਦੇ ਨਾਲ ਜੇ ਤੈਂ ਯੁੱਧ ਕਰਿਆ ਇਹਨੂੰ ਨਹੀਂ ਜਿੱਤ ਸਕਦਾ ਕਿਉਂਕਿ ਨਿਰਗੁਣ ਬਰਮ ਪੂਰਨ ਸ਼ਕਤੀਆਂ ਵਾਲਾ ਹੁੰਦਾ ਮਹਾਰਾਜ ਤੁਸੀਂ ਉਹ ਨਾਲ ਮੇਰੇ ਕਹਿੰਦੇ ਨਾ ਮੈਂ ਸਾਕਾਰ ਰੂਪ 'ਚ ਹਾਂ ਇਹ ਨਿਰਗੁਣ ਦਾ ਪਾਸ਼ਕ ਹੈ ਫਿਰ ਕੀ ਕਰਿਆ ਜਾਵੇ ਘੋੜਾ ਇਹਨੇ ਫੜ ਲਿਆ ਕਹਿੰਦੇ ਫੜੂਗਾ ਇਹ ਜ਼ਰੂਰ ਸੋ ਘੋੜਾ ਜਾਂ ਤੋਰਿਆ ਰਾਜੇ ਦੇ ਸਿਪਾਹੀਆਂ ਨੇ ਫੜ ਲਿਆ ਰਾਜੇ ਨੂੰ ਖਬਰ ਦਿੱਤੀ ਚੰਦਰਹਾਂਸ ਨੂੰ ਚੰਦਰਹਾਂਸ ਆ ਗਿਆ ਕਹਿਣ ਲੱਗੇ ਘੋੜਾ ਛੱਡ ਦਿਓ ਕਹਿੰਦੇ ਨਾ ਘੋੜਾ ਨਹੀਂ ਅਸੀਂ ਛੱਡਣਾ ਅਤੇ ਨਾਲ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਯੁੱਧ ਨਾ ਕਰੀ ਇਹਦੇ ਨਾਲ ਕਿਸੇ ਕੀਮਤ 'ਤੇ ਵੀ ਇੱਥੇ ਤੂੰ ਵੀ ਅਤੇ ਮੈਂ ਵੀ ਹਾਰ ਖਾ ਜਾਣਾ ਕਿਉਂਕਿ ਇਹ ਨਿਰਗੁਣ ਬ੍ਰਹਮ ਦਾ ਪੁਜਾਰੀ ਹੈ ਮੇਰੇ ਨਿਰਗੁਣ ਸਰੂਪ ਨੂੰ ਮੰਨਦਾ ਇਹ ਹਰੇਕ ਜੇ ਪਰਮੇਸ਼ੁਰ ਦੇਖਦਾ ਹੋਇਆ ਸਾਰੀ ਰਿਆਇਆ ਜਿੰਨੀ ਇਹਦੀ ਜਿੱਥੇ ਤੱਕ ਰਾਜ ਹੈ ਕੋਈ ਗਰੀਬ ਨਹੀਂ ਹੈ ਕੋਈ ਅਮੀਰ ਨਹੀਂ ਇੱਕੋ ਜਿਹੇ ਕੱਪੜੇ ਨੇ ਇੱਕੋ ਜਿਹਾ ਖਾਣਾ ਇੱਕੋ ਜਿਹੀ ਜ਼ਮੀਨ ਇੱਕੋ ਜਿਹਾ ਸਭ ਨੂੰ ਹੱਕ ਹੈ ਇਹ ਵੀ ਆਪ ਉਹਨਾਂ ਮੰਗਣੇ ਰਹਿੰਦਾ ਇਹ ਕੋਈ ਰਾਜਾ ਨਹੀਂ ਇਹ ਤਾਂ ਸਾਧੂ ਹੈ ਬ੍ਰਹਮ ਗਿਆਨੀ ਮਹਾਂਪੁਰਸ਼ ਹੈ ਕਹਿੰਦੇ ਮਹਾਰਾਜ ਫਿਰ ਲੰਘੀਏ ਕਿਵੇਂ ਕਹਿੰਦੇ ਫਿਰ ਕੱਲ੍ਹ ਨੂੰ ਯੁੱਧ ਕਰਨ ਆਏਗਾ ਤੂੰ ਨਮਸਕਾਰ ਕਰੀ ਅਤੇ ਉਸ ਵੇਲੇ ਮੈਂ ਇਹਦੇ ਹਿਰਦੇ 'ਚ ਪ੍ਰਵੇਸ਼ ਕਰ ਦੂੰਗਾ ਅਤੇ ਜਦੋਂ ਦੂਜੇ ਦਿਨ ਯੁੱਧ ਕਰਨ ਗਏ ਉਸ ਵੇਲੇ ਨਮਸਕਾਰ ਕੀਤੀ ਅਰਜਨ ਨੇ ਇਹਨੇ ਵੀ ਕਰੀ ਅਤੇ ਇਹਨੇ ਨੂੰ ਕ੍ਰਿਸ਼ਨ ਮਹਾਰਾਜ ਦਾ ਪ੍ਰੇਰਨਾ ਨਾਲ ਉਹ ਕਹਿਣ ਲੱਗਿਆ ਠੀਕ ਹੈ ਅਰਜਨ ਤੂੰ ਵੀ ਭਗਵਾਨ ਨੂੰ ਮੰਨਣ ਵਾਲਾ ਦੱਸ ਕੀ ਚਾਹੁੰਦਾ ਕਹਿੰਦਾ ਮੇਰਾ ਘੋੜਾ ਨੰਘਾ ਦਿਓ ਕਹਿੰਦੇ ਜਾ ਆਪਾਂ ਮਿੱਤਰ ਹੋਏ ਮਟਾਇਆ ਤਾਂ ਨਹੀਂ ਹੋਏ, ਮਿੱਤਰ ਹੋਏ। ਇੱਥੋਂ ਚੱਲਦੇ ਚੱਲਦੇ ਜਦ ਮਨੀਪੁਰ ਦੇ ਵਿੱਚ ਰਾਜ ਦੇ ਅੰਦਰ ਘੋੜਾ ਗਿਆ, ਉੱਥੇ ਮੋਰ ਤੁਜ ਰਾਜਾ ਵੀ ਯੱਗ ਕਰ ਰਿਹਾ ਸੀ, ਅਸ਼ਵਮੇਧ ਯੱਗ ਕਰ ਰਿਹਾ ਸੀ, ਅਤੇ ਉਹਦਾ ਜਿਹੜਾ ਪੁੱਤਰ ਸੀ ਉਹਦਾ ਨਾਂ ਤਾਮਰ ਤੁਜ ਸੀ, ਉਹ ਵੀ ਆਪਣੀਆਂ ਫੌਜਾਂ ਲਈ ਫਿਰਦਾ ਸੀ। ਦੋਵਾਂ ਦਾ ਟਾਕਰਾ ਹੋ ਗਿਆ, ਉੱਧਰੋਂ ਉਹਦਾ ਯੁੱਧ ਹੋਣਾ ਸੀ, ਯੁੱਧ ਹੋਣਾ ਸ਼ੁਰੂ ਹੋ ਗਿਆ, ਅਤੇ ਯੁੱਧ ਦੇ ਵਿੱਚ ਦੋਏ ਮੂਰਛਿਤ ਕਰਦੇ, ਕ੍ਰਿਸ਼ਨ ਮਹਾਰਾਜ ਵੀ ਕਰਦਾ ਅਤੇ ਅਰਜੁਨ ਨੂੰ ਵੀ ਕਰਦਾ। ਉਹ ਜਿਸ ਵਾਰ ਚਲਿਆ ਗਿਆ, ਬਾਪ ਨੂੰ ਜਾ ਕੇ ਦੱਸਿਆ ਆਪਣੇ ਨੂੰ ਵੀ ਇਸ ਤਰ੍ਹਾਂ ਦੇ ਨਾਲ ਹੋਇਆ, ਘੋੜਾ ਮੈਂ ਲਿਆ। ਉਹ ਕਹਿਣ ਲੱਗਿਆ ਤੈਂ ਤਾਂ ਬੜਾ ਮਾੜਾ ਕੰਮ ਕਰਿਆ, ਆਪਾਂ ਤਾਂ ਇਹ ਇਹਨਾਂ ਦੇ ਉਪਾਸ਼ਕ ਹਾਂ। ਉਹ ਕਹਿੰਦਾ ਠੀਕ ਹੈ, ਉਪਾਸ਼ਕ ਦੇ ਥਾਂ ਇਹ ਯੁੱਧ ਦੇ ਅੰਦਰ ਵੰਗਾਰ ਰਹੇ ਸੀ, ਜਦੋਂ ਉਪਾਸ਼ਕ ਹੋਵਾਂਗੇ ਯੁੱਧ ਛੱਡਣਗੇ ਫਿਰ ਉਸ ਵੇਲੇ ਉਪਾਸ਼ਕ ਬਣ ਜਾਵਾਂਗੇ। ਦੂਸਰੇ ਦਿਨ ਫਿਰ ਯੁੱਧ ਹੋ ਗਿਆ। ਕ੍ਰਿਸ਼ਨ ਮਹਾਰਾਜ ਜਦੋਂ ਬਾਣ ਮਾਰਦਾ ਉਹ ਉਸ ਵੇਲੇ ਵਾਹ 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 ਚਾਰ ਵਾਰੀ ਕਹਿੰਦੇ। ਅਰਜਨ ਕਹਿਣ ਲੱਗਿਆ ਸੀ ਮਹਾਰਾਜ ਬੜੀ ਪ੍ਰਸ਼ੰਸਾ ਕਰਨ ਲੱਗੇ। ਕਹਿੰਦੇ ਅਰਜਨ ਪ੍ਰਸ਼ੰਸਾ ਕਰਨ ਨਾ ਤ੍ਰਿਲੋਕੀ ਦਾ ਭਾਰ ਦੇਈ ਬੇਟਾ, ਐਡਾ ਬਲ ਹੈ ਇਹਦੇ ਅੰਦਰ, ਤਿੰਨ ਕਦਮਾਂ ਪਿੱਛੇ ਰਥ ਉਠਾਉਂਦਾ ਤਾਂ ਵਾਹ ਵਾਹ ਕਹਿੰਦੇ। ਕਹਿੰਦੇ ਇਹਦਾ ਤਪ ਬਹੁਤ ਹੈ, ਦੇਖਣਾ ਤਾਂ ਸਵੇਰੇ ਦਿਖਾ ਰਿਹਾ। ਦੂਸਰੇ ਦਿਨ ਇਹਨਾਂ ਨੇ ਬ੍ਰਾਹਮਣ ਦਾ ਭੇਸ ਬਣਾ ਰਿਹਾ, ਰਾਜੇ ਦੇ ਪਾਸ ਚਲੇ ਗਏ, ਜਾ ਕੇ ਉਹ ਦਾਨ ਕਰ ਰਿਹਾ ਸੀ। ਦੇਖਿਆ ਬ੍ਰਾਹਮਣ, ਕਹਿਣ ਲੱਗਿਆ ਕੀ ਚਾਹੁੰਦੇ ਹੋ ਦੱਸੋ ਮੈਨੂੰ। ਕਹਿਣ ਲੱਗੇ ਵੀ ਰਾਜਨ ਅਸੀਂ ਦੋਏ ਜਣੇ ਤੇਰੇ ਪਾਸ ਨੂੰ ਆ ਰਹੇ ਸੀ, ਇਹ ਮੇਰਾ ਚੇਲਾ ਹੈ ਅਤੇ ਮੈਂ ਬ੍ਰਾਹਮਣ ਸਾਂਗ ਤਾਰ ਲਿਆ, ਅਤੇ ਰਸਤੇ ਸਾਨੂੰ ਸ਼ੇਰ ਮਿਲਿਆ, ਅਸੀਂ ਕਿਹਾ ਵੀ ਅਸੀਂ ਰਾਜੇ ਕੋਲ ਜਾਇਆ ਹੀ ਹੈ ਅਤੇ ਸਾਨੂੰ ਤੂੰ ਛੱਡ ਦੇ, ਅਸੀਂ ਵਚਨ ਦਿੰਦੇ ਹਾਂ ਵੀ ਤੈਨੂੰ ਮਾਸ ਦੇਵਾਂਗੇ ਮਨੁੱਖ ਦਾ। ਸੋ ਆਹ ਸ਼ੇਰ ਸਾਡੇ ਨਾਲ ਹੈ ਅਤੇ ਸਾਨੂੰ ਮਾਸ ਚਾਹੀਦਾ। ਕਹਿੰਦਾ ਕੋਈ ਨਾ ਮਨੁੱਖ ਦਾ ਦੇ ਦਿੰਦੇ ਹਾਂ, ਕੋਈ ਵੱਡੀ ਬਾਤ ਨਹੀਂ ਹੈ। ਕਹਿੰਦੇ ਮਨੁੱਖ ਦਾ ਨਹੀਂ ਲੈਣਾ, ਅਸੀਂ ਰਾਜੇ ਦਾ ਮਾਸ ਲੈਣਾ।